1803 ਵਿੱਚ ਜੰਗ ਔਰ ਉੱਚ ਸ਼ਰੀਫ ਵੀ ਜਿਸ ਨੂੰ ਆਖਦੇ ਇਹ ਇਲਾਕਾ ਸਰਕਾਰ ਖਾਲਸਾ ਵਿੱਚ ਸ਼ਾਮਿਲ ਹੋ ਜਾਂਦਾ। ਇੱਥੋਂ ਵਾਪਸ ਆ ਕੇ ਮਹਾਰਾਜਾ ਪੰਜਾਬ ਦੇ ਜਿੰਨੇ ਵੱਡੇ ਵੱਡੇ ਸਰਦਾਰ ਹਨ ਉਹਨਾਂ ਸਾਰਿਆਂ ਨੂੰ ਔਰ ਉਹ ਸਾਰੀਆਂ ਮਿਸਲਾਂ ਜਿਹੜੀਆਂ ਮਹਾਰਾਜੇ ਦੇ ਨਾਲ ਹਨ, ਜਿਸ ਤਰ੍ਹਾਂ ਕਨ੍ਹੱਈਆ ਮਿਸਲ, ਨਕਈਆਂ ਦੀ ਮਿਸਲ, ਆਲੂ ਵਾਲੀਆ ਮਿਸਲ, ਇਹਨਾਂ ਸਾਰਿਆਂ ਨੂੰ ਅੰਮ੍ਰਿਤਸਰ ਸਾਹਿਬ ਇਕੱਠੇ ਹੋਣ ਦਾ ਸੱਦਾ ਦਿੱਤਾ ਜਾਂਦਾ। ਹਰਿਮੰਦਰ ਸਾਹਿਬ ਵਿੱਚ ਸ਼ਾਹੀ ਦਰਬਾਰ ਸਜਾਇਆ ਜਾਂਦਾ। ਮਹਾਰਾਜਾ ਆਪ ਆ ਕੇ ਪਹਿਲਾਂ ਮਹਾਰਾਜ ਜੀ ਦਾ ਧੰਨਵਾਦ ਕਰਕੇ ਬਹੁਤ ਵੱਡਾ ਚੜਾਵਾ ਚਾੜਦਾ ਹੈ ਔਰ ਦਾਨ ਪੁੰਨ ਕਰਦਾ ਹੈ ਔਰ ਫਿਰ ਇੱਥੇ ਦਰਬਾਰ ਲਗਾਇਆ ਜਾਂਦਾ, ਆਮ ਦਰਬਾਰ, ਜਿਸ ਵਿੱਚ ਮਿਸਲਾਂ ਦੇ ਸਰਦਾਰ ਅਤੇ ਸਾਰੇ ਪੰਜਾਬ 'ਚੋਂ ਸਰਦਾਰ ਔਰ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਫੌਜ ਦੇ ਸਰਦਾਰ, ਉਹਨਾਂ ਨੂੰ ਅਹੁਦੇ ਬਖਸ਼ੇ ਜਾਂਦੇ ਹਨ। ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਪ੍ਰਬੰਧ ਲਈ ਅੰਮ੍ਰਿਤਸਰ ਵਿੱਚ ਅਫਸਰ, ਕਿਹੜੇ ਕਿਹੜੇ ਅਫਸਰ, ਉਹਨਾਂ ਦੀ ਕੀ ਜ਼ਿੰਮੇਵਾਰੀ, ਉਹ ਠਹਿਰਾਈ ਜਾਂਦੀ। ਫਿਰ ਉਸ ਤੋਂ ਬਾਅਦ ਫੌਜ ਦੇ ਅਫਸਰ ਨਿਯੁਕਤ ਕੀਤੇ ਜਾਂਦੇ। ਕੌਂਸ ਖਾਨ ਨੂੰ ਇੱਕ ਤੋਪਖਾਨੇ ਦੇ ਇੱਕ ਹਿੱਸੇ ਦਾ ਅਫਸਰ ਔਰ ਨਾਲ 2000 ਘੋੜ ਸਵਾਰਾਂ ਦੀ ਸਰਦਾਰੀ ਦਿੱਤੀ ਜਾਂਦੀ। ਹਰੀ ਸਿੰਘ ਨਲੂਏ ਨੂੰ 800 ਘੋੜ ਸਵਾਰਾਂ ਦੀ ਸਰਦਾਰੀ ਦਿੱਤੀ ਜਾਂਦੀ। ਇਹ 1803 ਦੀ ਗੱਲ ਹੈ। ਬਾਅਦ ਵਿੱਚ ਤੇ ਸਰਦਾਰ ਨਲੂਆ ਰਾਜ ਖਾਲਸਾ ਦਾ ਥੰਮ ਬਣ ਜਾਂਦਾ ਹੈ, ਪਰ ਇਹ ਸ਼ੁਰੂ ਦੀ ਗੱਲ ਹੈ। ਸਰਦਾਰ ਦੇਸਾ ਸਿੰਘ ਮਜੀਠੀਏ ਨੂੰ 4000 ਘੋੜ ਸਵਾਰਾਂ ਦੀ ਸਰਦਾਰੀ, ਸਰਦਾਰ ਹੁਕਮ ਸਿੰਘ ਚਿਮਨੀ ਨੂੰ ਤੋਪਖਾਨੇ ਦਾ ਅਫਸਰ ਅਤੇ ਨਾਲ 2000 ਘੋੜ ਸਵਾਰਾਂ ਦੀ ਸਰਦਾਰੀ। ਸ਼ੇਖ ਅਬਦੁੱਲਾ ਅਤੇ ਰੌਸ਼ਨ ਖਾਨ ਨੂੰ ਨਜ਼ੀਬਾਂ ਵਾਲੀ ਪਲਟਨ ਦੀ ਸਰਦਾਰੀ ਦਿੱਤੀ ਜਾਂਦੀ। ਸਰਦਾਰ ਬਾਜ ਸਿੰਘ ਨੂੰ 5000 ਘੋੜ ਸਵਾਰਾਂ ਦੀ ਸਰਦਾਰੀ ਅਤੇ ਨਾਲ ਜਗੀਰ। ਸਰਦਾਰ ਨੌਦ ਸਿੰਘ ਨੂੰ 4000 ਘੋੜ ਸਵਾਰਾਂ ਦੀ ਸਰਦਾਰੀ ਅਤੇ ਜਗੀਰ। ਇਸੇ ਤਰ੍ਹਾਂ ਹੋਰ ਪੰਜਾਬ ਵਿੱਚ ਉਹ ਸਰਦਾਰ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਇੱਥੋਂ ਕੱਢਣ ਵਾਸਤੇ ਆਪਣਾ ਹਿੱਸਾ ਪਾਇਆ, ਉਹਨਾਂ ਨੂੰ ਜਗੀਰਾਂ ਦਿੱਤੀਆਂ ਜਾਂਦੀਆਂ ਹਨ। ਉਹ ਜਗੀਰਦਾਰ ਖਵਾਏ ਜਾਂਦੇ ਹਨ। ਇਸ ਤੋਂ ਇਲਾਵਾ ਜੋ ਕਨਈਆ ਮਿਸਲ ਔਰ ਪਹਾੜੀ ਰਾਜੇ ਇੱਧਰ ਕਾਂਗੜੇ ਜੰਮੂ ਇਹ ਸਾਰਾ ਏਰੀਆ ਮਹਾਰਾਜੇ ਰਾਜ ਖਾਲਸਾ ਵਿੱਚ ਸੀ ਔਰ ਇਹਨਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਕਿ ਲੋੜ ਪੈਣ 'ਤੇ ਤੁਸੀਂ ਸਾਨੂੰ ਇੰਨੇ ਫੌਜ ਦੇਣੀ ਹੈ। ਕਨਈਆ ਮਿਸਲ ਦੀ ਜ਼ਿੰਮੇਵਾਰੀ ਲਾਈ ਜਾਂਦੀ ਕਿ ਜੇ ਰਾਜ ਖਾਲਸਾ ਨੂੰ ਲੋੜ ਪਵੇ ਤਾਂ ਤੁਸੀਂ 5,000 ਫੌਜੀ ਜਵਾਨ ਹਾਜ਼ਰ ਕਰਨੇ। ਪਹਾੜੀ ਰਾਜਿਆਂ ਨੂੰ ਹੁਕਮ ਹੁੰਦਾ ਕਿ ਲੋੜ ਪਵੇ ਤਾਂ ਤੁਸੀਂ 5,000 ਫੌਜੀ ਜਵਾਨ ਹਾਜ਼ਰ ਕਰਨੇ। ਨਕਈ ਮਿਸਲ ਨੂੰ 4,000 ਘੋੜ ਸਵਾਰਾਂ ਲਈ ਕਿਹਾ ਜਾਂਦਾ ਔਰ ਦੁਆਬੇ ਦੇ ਸਰਦਾਰਾਂ ਨੂੰ 7,000 ਘੋੜ ਸਵਾਰਾਂ ਨੂੰ ਹਾਜ਼ਰ ਕਰਨ ਲਈ ਔਰ ਸਾਰੇ ਬੜੀ ਖੁਸ਼ੀ ਨਾਲ ਇਹ ਮੰਨਦੇ ਹਨ। ਬਹੁਤ ਖੁਸ਼ੀਆਂ ਭਰਿਆ ਮਾਹੌਲ ਹੈ ਕਿ ਸਰਕਾਰ ਖਾਲਸਾ ਬਹੁਤ ਚੜ੍ਹਦੀ ਕਲਾ ਵਿੱਚ ਇਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਦੋ ਨਦੀਆਂ ਅਤੇ ਇੱਧਰ ਆਪਣੇ ਪੰਜਾਬ ਵਿੱਚ ਹਨ ਸਤਲੁਜ ਅਤੇ ਬਿਆਸ। ਤੀਸਰੀ ਨਦੀ ਜੋ ਹੈ ਰਾਵੀ ਉਹ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਬਾਰਡਰ ਹੈ। ਦੋ ਨਦੀਆਂ ਜੇਹਲਮ ਔਰ ਚਨਾਬ ਪਾਕਿਸਤਾਨ ਵਿੱਚ ਵਗਦੀਆਂ। ਜੇਹਲਮ ਨਦੀ ਕਸ਼ਮੀਰ ਵਿੱਚ ਚਸ਼ਮਿਆਂ ਵਿੱਚੋਂ ਸ਼ੁਰੂ ਹੁੰਦੀ ਅਤੇ ਬਾਰਾਮੁੱਲਾ ਮੁਜ਼ੱਫਰਾਬਾਦ ਪਹਾੜੀ ਇਲਾਕਿਆਂ 'ਚੋਂ ਹੁੰਦੀ ਹੋਈ ਹੇਠਾਂ ਮੈਦਾਨਾਂ 'ਚ ਮੁਲਤਾਨ ਜੰਗ ਜੰਗ ਮਗਿਆਣਾ ਔਰ ਇੱਥੇ ਆ ਕੇ ਇਹ ਨਦੀ ਔਰ ਦੂਸਰੀ ਨਦੀ ਚਨਾਬ ਉਹ ਵੀ ਕਸ਼ਮੀਰ 'ਚੋਂ ਪਹਾੜਾਂ 'ਚੋਂ ਸ਼ੁਰੂ ਹੁੰਦੀ ਅਖਨੂਰ ਅਤੇ ਚੰਬਾ ਰਾਜ ਦੇ ਵਿੱਚੋਂ ਹੁੰਦੀ ਜੰਗ ਮਗਿਆਣੇ ਆ ਕੇ ਇਹ ਦੋਵੇਂ ਨਦੀਆਂ ਇਕੱਠੀਆਂ ਹੋ ਜਾਂਦੀਆਂ। ਇਸ ਤੋਂ ਥੋੜ੍ਹਾ ਅੱਗੇ ਜਾ ਕੇ ਰਾਵੀ ਨਦੀ ਵੀ ਇਹ ਦੋ ਨਦੀਆਂ ਇੱਕ ਬਣ ਜਾਂਦੀਆਂ। ਥੋੜ੍ਹਾ ਅੱਗੇ ਜਾ ਕੇ ਰਾਵੀ ਨਦੀ ਵੀ ਇਹਨਾਂ ਵਿੱਚ ਪੈ ਜਾਂਦੀ। ਇਹ ਤਿੰਨੇ ਇਕੱਠੀਆਂ ਹੋ ਜਾਂਦੀਆਂ ਅਤੇ ਫਿਰ ਸਿੰਧ ਸਾਗਰ ਵਿੱਚ ਡਿੱਗਦੀਆਂ। ਜੇਹਲਮ ਔਰ ਚਨਾਬ ਦੇ ਕਿਨਾਰਿਆਂ 'ਤੇ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਤੋਂ ਵੱਡੇ ਵੱਡੇ ਮੁਸਲਮਾਨ ਰਈਸ ਹਨ। ਉਹਨਾਂ ਨੂੰ ਅਬਦਾਲੀ ਨੇ ਇਲਾਕੇ ਦਿੱਤੇ ਹੋਏ ਔਰ ਕਾਫੀ ਇਲਾਕਾ ਇਹਨਾਂ ਮੁਸਲਮਾਨ ਰਈਸਾਂ ਦੇ ਕਬਜ਼ੇ ਵਿੱਚ ਹੈ ਜੇਹਲਮ ਔਰ ਚਨਾਬ ਦੇ ਨਾਲ ਨਾਲ। ਔਰ ਇਹ ਇਲਾਕਾ ਕਾਬਲ ਦੇ ਨਾਲ ਸਮਝਿਆ ਜਾਂਦਾ ਸੀ ਕਿ ਕਾਬਲ ਦੀ ਗੌਰਮੈਂਟ ਦੇ ਅੰਡਰ ਹਨ। ਜਦੋਂ ਇਹਨਾਂ ਨੇ ਦੇਖਿਆ ਕਿ ਸਰਕਾਰ ਖਾਲਸਾ ਬਹੁਤ ਚੜ੍ਹਦੀ ਕਲਾ ਵਿੱਚ ਹਨ, ਕਿਸੇ ਵੀ ਟਾਈਮ ਆ ਕੇ ਅਤੇ ਸਾਡੇ ਇਲਾਕੇ 'ਤੇ ਕਬਜ਼ਾ ਕਰ ਸਕਦੇ, ਇਹਨਾਂ ਨੇ ਆਪ ਜਾ ਕੇ ਮਹਾਰਾਜੇ ਦੇ ਦਰਬਾਰ 'ਚ ਸਾਰੇ ਆਪ ਹਾਜ਼ਰ ਹੋਏ ਤੇ ਬੇਨਤੀ ਕੀਤੀ ਕਿ ਸਾਨੂੰ ਤੁਸੀਂ ਸਰਕਾਰ ਖਾਲਸਾ ਵਿੱਚ ਮਿਲਾਓ ਅਤੇ ਜੋ ਤੁਸੀਂ ਚਾਹੁੰਦੇ ਹੋ ਸਾਨੂੰ ਉਹਦੇ ਲਈ ਦਿੱਤਾ ਜਾਵੇ। ਮਹਾਰਾਜ ਜੀ ਨੇ ਇਹਨਾਂ ਨੂੰ 20 ਜਗੀਰਾਂ ਦਿੱਤੀਆਂ ਅਤੇ ਬਹੁਤ ਸਤਿਕਾਰ ਨਾਲ ਇਹ ਇਲਾਕਾ ਸਰਕਾਰ ਖਾਲਸਾ ਦੇ ਅੰਡਰ ਇਲਾਕੇ ਵਿੱਚ ਸ਼ਾਮਿਲ ਹੁੰਦਾ ਹੈ ਜੀ। 1905 ਤੇ ਨਵੰਬਰ ਮਹੀਨੇ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਵੱਲ ਦੌਰੇ ਤੇ ਗਿਆ ਹੋਇਆ। ਮੁਲਤਾਨ ਦੇ ਨਵਾਬ ਨੇ ਘਰ ਜੋ ਟੈਕਸ ਸਾਲ ਦਾ ਬੱਝਾ ਹੋਇਆ ਸੀ ਉਹ ਨਹੀਂ ਭੇਜਿਆ ਸੀ। ਕੁਛ ਪਿਛਲੇ ਸਾਲਾਂ ਦਾ ਮੁਲਤਾਨ ਤੋਂ 20 ਮੀਲ ਦੀ ਦੂਰੀ ਤੇ ਮਹਾਰਾਜਾ ਆਪਣੀਆਂ ਫੌਜਾਂ ਨਾਲ ਟੈਂਟ ਵਿੱਚ ਬੈਠਾ ਹੋਇਆ ਸੀ ਕਿ ਮੁਲਤਾਨ ਦੇ ਨਵਾਬ ਨੇ ਇੱਥੇ ਹੀ ਆ ਕੇ ਮੁਆਫ਼ੀ ਮੰਗੀ ਅਤੇ 7 ਲੱਖ ਰੁਪਇਆ ਨਜ਼ਰਾਨਾ ਭੇਟ ਕੀਤਾ। ਮਹਾਰਾਜ ਜੀ ਨੇ ਉਸਨੂੰ ਬਹੁਤ ਕੀਮਤੀ ਪੁਸ਼ਾਕ ਦਿੱਤੀ ਪਰ ਕਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਨਾ। ਇੱਥੇ ਹੀ ਮਹਾਰਾਜ ਜੀ ਨੂੰ ਲਾਹੌਰ ਤੋਂ ਇੱਕ ਆਦਮੀ ਚਿੱਠੀ ਲੈ ਕੇ ਆਉਂਦਾ ਹੈ ਕਿ ਇੰਦੌਰ ਦਾ ਰਾਜਾ ਜੋ ਮਰਾਠਾ ਹੈ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਉਹ ਹੈ ਮਹਾਰਾਸ਼ਟਰ ਦਾ ਪਰ ਇੰਦੌਰ ਦਾ ਰਾਜਾ ਇੰਦੌਰ ਰਾਜਸਥਾਨ ਵਿੱਚ ਹੈ। ਉੱਥੋਂ ਦਾ ਰਾਜਾ ਅੰਗਰੇਜ਼ਾਂ ਤੋਂ ਹਾਰ ਖਾ ਕੇ ਪੰਜਾਬ ਵੱਲ ਦੌੜ ਆਇਆ ਹੈ ਆਪਣੀ ਫੌਜ ਨਾਲ ਤੇ ਉਸਦੀ ਫੌਜ ਵੀ 15,000 ਫੌਜ ਉਸਦੇ ਨਾਲ ਹੈ ਤੇ ਉਹ ਆਪ ਹੈ। ਕੀ ਹੁਕਮ ਹੈ ਉਸਨੇ? ਉਸਦਾ ਨਾਂ ਜਸਵੰਤ ਰਾਏ ਹੋਏਗਾ। ਮਹਾਰਾਜ ਨੇ ਕਿਹਾ ਕਿ ਇਹ ਗੱਲ ਬਹੁਤ ਸੋਚ ਵਿਚਾਰਨ ਵਾਲੀ ਹੈ, ਮੈਂ ਸਰਦਾਰਾਂ ਨਾਲ ਸਲਾਹ ਕਰਕੇ ਦੱਸਾਂ। ਉੱਥੋਂ ਹੀ ਮਹਾਰਾਜਾ ਲਾਹੌਰ ਆ ਗਿਆ। ਲਾਹੌਰ ਆ ਕੇ ਆਲੂਵਾਲੀਆ ਮਿਸਲ ਦੇ ਸਰਦਾਰ ਫਤਿਹ ਸਿੰਘ ਆਲੂਵਾਲੀਆ ਨੂੰ ਬੁਲਾਇਆ ਕਿ ਕੀ ਕਰਨਾ ਚਾਹੀਦਾ ਹੈ। ਉਸਨੇ ਕਿਹਾ ਕਿ ਜੇ ਪੰਜਾਬ ਵਿੱਚ ਹੀ ਤੁਹਾਡਾ ਰਾਜ ਪ੍ਰਬੰਧ ਪੂਰਾ ਪੱਕੇ ਪੈਰੀ ਨਹੀਂ ਹੈ ਤੇ ਅੰਗਰੇਜ਼ ਬਹੁਤ ਵੱਡੀ ਪਾਵਰ ਬਣ ਚੁੱਕਾ ਹੈ, ਉਹਦੇ ਨਾਲ ਮੱਥਾ ਲਾਉਣਾ ਠੀਕ ਨਹੀਂ। ਲਾਹੌਰ ਹੀ ਰਾਜੇ ਜਸਵੰਤ ਰਾਏ ਦੇ ਵਕੀਲ ਮਹਾਰਾਜ ਜੀ ਨੂੰ ਮਿਲਦੇ ਹਨ, ਕਾਫੀ ਵੱਡਾ ਨਜ਼ਰਾਨਾ ਪੇਟ ਕਰਦੇ। ਨਜ਼ਰਾਨਾ ਦੇ ਦਰਸ਼ਨ ਪੇਟ और तस्दीक के जिस मंत्राय अमृतसर पहुंच चुका है तो उस दिन 15,000 पहुंचे। महाराज ने कहा कि और इन्होंने वकीला ने कहा कि तुम उसकी मदद करो, कल जो अंग्रेज इधर आएंगे पंजाब वाल तो असं थोड़ी मदद करो। महाराज ने कहा कि बहुत तंग समा है, मैं सरदारा नाल सलाह करके कल जसवंत राय अमृतसर मिला। अगले दिन रणजीत सिंह अमृतसर आ जाता है और सारे सरदारों की कौंसल विच सवाल रखे जाते हैं। जसवंत राय अमृतसर आके बैठा होया है, नाल उसकी फौज है, वो शरण लैन आया है। उसके पीछे अंग्रेज फौज जिसका लीडर जनरल लीक है, वो अपनी फौज लेके इसका पीछा कर रहा। उदिया फौजा सतलुज तो अगे आ गई। सारे ने डूंगी विचार तो बाद फैसला किया कि एक तो पंजाब बाहरले राजियां दी रणभूमि नहीं बनाना चाहिए, लड़ाई का खेत्र बाहरले बाहरले राज्यां दे पंजाब लड़ाई का खेत्र नहीं बनना चाहिए। दूसरा, अंग्रेजों ने हमेशा ही साडे वल बहुत मित्रता का हाथ बताया है, आपां नूं उन्हां नाल खाम खा दुश्मनी नहीं लैनी चाहीदी। और दूसरे पासे ये राजा अपनी शरण में आया है तो खालसे का धर्म है जो शरण आई न ठकराउंदा नहीं। सारे सलाह की कि इसनू ठुकरा भी नहीं सकते और लड़ाई भी नहीं चाहते। फैसला होया कि विच पै के अंग्रेजों नाल जसवंत राय सुलह करा दी जाए। जसवंत राय नु महाराज जी ने बुला के समझाया ते कहा कि तुहाडा भला उन्हां नाल सुलह करन विच है, क्योंकि इस वेले साडे तो बिना सारे हिंदुस्तान च कोई भी अंग्रेजा नाल मत्था नहीं ला सकता, असीं खुद भी नहीं चाहते लड़ाई। जसवंत राय ने महाराज जी ने कहा कि तुसीं आप विच बह के लग रहो। उधरों जनरल लीक ने जींद दे राजे भाग सिंह नूं महाराज भेजिया कि जसवंत राय की मदद ना की जाए। महाराज रणजीत सिंह ने चिट्ठी लिखी जनरल लीक नूं जिस विच सुझाव दिता कि तुसीं जसवंत राय थोड़ी नींद मनूंगा, तुसी उसनों कुछ जुर्माना पा के उसका इलाका उस वापस दे दो। जनरल लीक नूं सुझाव ठीक लगा, ਇੰਨੇ ਚਿਰ ਵਿੱਚ ਅੰਗਰੇਜ਼ੀ ਫੌਜ ਪੰਜਾਬ ਵਿੱਚ ਆਈ ਹੋਈ ਹੈ ਜਸਵੰਤ ਰਾਏ ਦਾ ਇੱਛਾ ਕਰਨ, ਔਰ ਉਹ ਸਾਰੇ ਅੰਗਰੇਜ਼ ਹਨ, ਸਾਰੀ ਫੌਜ ਅੰਗਰੇਜ਼ਾਂ ਦੀ ਪਲਟਣ ਹੈ। ਸਾਰਿਆਂ ਨੇ ਬਹੁਤ ਸੋਹਣੀਆਂ ਵਰਦੀਆਂ ਪਾਈਆਂ ਔਰ ਬਹੁਤ ਅਨੁਸ਼ਾਸਨ ਵਿੱਚ ਦੀਵਾਰ ਵਾਂਗੂ ਇੱਕ ਲਾਈਨ ਬਣਾ ਕੇ ਚੱਲ ਰਹੇ, ਜਿੱਧਰ ਦੀ ਜਾ ਰਹੇ ਔਰ ਅੱਗੇ ਵਾਜੇ ਵੱਜ ਰਹੇ ਔਰ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇ। ਪੰਜਾਬੀਆਂ ਨੇ ਅੱਗੇ ਦੇਖਿਆ ਸੀ, ਮੁਗਲਾਂ ਦੀ ਫੌਜ ਆਉਂਦੀ ਸੀ, ਉਹ ਜਿੱਧਰ ਦੀ ਲੰਘਦੀ ਉੱਧਰ ਸਾਰੇ ਪਿੰਡ ਸ਼ਹਿਰ ਲੁੱਟ ਲੈਂਦੀ, ਤਬਾਹ ਕਰ ਦਿੰਦੀ, ਖੇਤ ਸਾਰੇ ਉਜਾੜ ਦਿੰਦੀ ਆਪਣੇ ਪਸ਼ੂਆਂ ਘੋੜਿਆਂ ਹਾਥੀਆਂ ਨਾਲ। ਪਰ ਇਹ ਲੋਕ ਕਿਸੇ ਦਾ ਇੱਕ ਤੀਲਾ ਵੀ ਨਹੀਂ ਹਿਲਾਉਂਦੇ ਸਨ ਪੈਸੇ ਦਿੱਤੇ ਤੋਂ ਬਿਨਾਂ, ਔਰ ਬਹੁਤ ਸੋਹਣੇ ਲੱਗਦੇ ਸੀ, ਬਹੁਤ ਸੋਹਣੀਆਂ ਵਰਦੀਆਂ ਕਤਾਰ ਵਿੱਚ ਪੈਰ ਨਾ ਪੈਰ ਮਿਲਾ ਕੇ ਪੰਜਾਬੀ ਫੌਜ ਦੇ ਘੋੜਿਆਂ ਤੇ ਉੱਗੜ ਦੁੱਗੜ ਦੌੜਦੀ ਸੀ। ਇਹ ਪਹਿਲੀ ਵਾਰ ਪੰਜਾਬੀਆਂ ਨੇ ਦੇਖਿਆ ਤਾਂ ਉਹਨਾਂ ਨੂੰ ਇਹ ਸਭ ਕੁਛ ਤਮਾਸ਼ਾ ਜਿਹਾ ਲੱਗਾ, ਸਾਰਿਆਂ ਨੂੰ ਬਹੁਤ ਵਧੀਆ ਲੱਗਾ। ਜਿੱਥੇ ਕਿ ਪਹਿਲਾਂ ਮੁਗਲਾਂ ਦੀ ਫੌਜ ਤੋਂ ਡਰਦੇ ਅੰਦਰ ਵੜ ਜਾਂਦੇ ਸੀ, ਹੁਣ ਸਾਰੇ ਪਿੰਡਾਂ ਤੋਂ ਬਾਹਰ ਆ ਕੇ ਇਹਨਾਂ ਨੂੰ ਦੇਖਦੇ। ਸਿੱਖ ਸਰਦਾਰਾਂ ਨੂੰ ਵੀ ਇਹ ਗੱਲ ਚੰਗੀ ਨਾ ਲੱਗੀ ਕਿ ਪੰਜਾਬ ਵਿੱਚ ਕਿਸੇ ਹੋਰ ਰਾਜ ਦੀ ਫੌਜ ਐਂਟਰ ਕਰੇ। ਸੋ ਇੱਥੇ ਇੱਕ ਜਸਵੰਤ ਰਾਏ ਨਾਲ ਅੰਗਰੇਜ਼ਾਂ ਦਾ ਸਮਝੌਤਾ ਹੋਇਆ ਲਿਖਤੀ ਰੂਪ ਵਿੱਚ, ਇੱਕ ਸਮਝੌਤਾ ਸਰਕਾਰ ਖਾਲਸਾ ਨਾਲ ਹੋਇਆ ਕਿ ਦੋਵੇਂ ਸਰਕਾਰਾਂ ਇੱਕ ਦੂਸਰੇ ਦੇ ਮੁਲਕ ਵਿੱਚ ਆਪਣੀਆਂ ਫੌਜਾਂ ਨਹੀਂ ਭੇਜਣਗੀਆਂ। ਇੰਨਾ ਹੀ ਲਿਖਿਆ ਗਿਆ ਪਰ ਉਹਦੀਆਂ ਵੇਰਵਾ ਨਹੀਂ ਕਿ ਹੱਦ ਕਿੱਥੋਂ ਤੱਕ ਹੈ। ਇਸ ਸਮਝੌਤੇ ਤੋਂ ਬਾਅਦ ਜਸਵੰਤ ਰਾਏ ਆਪਣੀ ਫੌਜ ਲੈ ਕੇ ਵਾਪਸ ਇੰਦੌਰ ਚਲਾ ਜਾਂਦਾ ਹੈ, ਉਸਨੂੰ ਉਸਦਾ ਇਲਾਕਾ ਮਿਲ ਜਾਂਦਾ ਔਰ ਅੰਗਰੇਜ਼ਾਂ ਦੀ ਫੌਜ ਪੰਜਾਬ ਵਿੱਚੋਂ ਵਾਪਸ ਚਲੀ ਜਾਂਦੀ।
ਜੀ, ਜੋ ਮਰਹੱਟੇ ਰਾਜੇ ਜਸਵੰਤ ਰਾਏ ਹੁਲਕਰ ਦਾ ਕਿੱਸਾ ਸੀ, ਉਹ ਦਸੰਬਰ 1805 ਵਿੱਚ ਹੋਇਆ। 1806 ਵਿੱਚ ਗੁਜਰਾਤ ਵਿੱਚ ਇੱਕ, ਜੋ ਗੁਜਰਾਤ ਪਾਕਿਸਤਾਨ ਦਾ ਜ਼ਿਲ੍ਹਾ ਹੈ, ਉਸ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ ਕੁੰਜਾ। ਗੁਜਰਾਤ ਤੇ ਪੰਗੀ ਮਿਸਲ ਦੇ ਸਰਦਾਰਾਂ ਦਾ ਰਾਜ ਸੀ। ਸਰਦਾਰ ਸਾਹਿਬ ਸਿੰਘ ਉਦੋਂ ਇਸ ਮਿਸਲ ਦਾ ਸਰਦਾਰ ਸੀ। ਕੁੰਜਾ ਪਿੰਡ ਤੋਂ ਇੱਕ ਵਿਸਾਖੀ ਮੱਲ ਦਾ ਲੜਕਾ ਮੋਹਕਮ ਚੰਦ, ਉਹ ਗੁਜਰਾਤ ਦੇ ਸਾਹਿਬ ਸਿੰਘ ਦੀ ਫੌਜ ਵਿੱਚ ਭਰਤੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀ ਪਿਆ, ਉਸਨੇ ਇਸ ਨੂੰ ਆਪਣੀ ਫੌਜ ਵਿੱਚ ਲੈ ਆਂਦਾ ਔਰ ਜਰਨੈਲ ਬਣਾਇਆ। ਮੋਹਕਮ ਚੰਦ ਨੇ ਬਹੁਤ ਹੀ ਜੰਗਾਂ ਵਿੱਚ ਹਿੱਸਾ ਲਿਆ ਅਤੇ ਬੇਹੱਦ ਬਹਾਦਰੀ ਦੇ ਕਾਰਨਾਮੇ ਕੀਤੇ, ਜਿਸ ਦੇ ਸਦਕੇ ਉਹਨੂੰ जलंधर और फलौर ये जागीर विच महाराज ने दित्तियां। फलौर दा जो किला है बहुत मशहूर किला है इंडिया विच, सतलुज के कंडे ते जिथे पुलिस अकैडमी है, वो इसे जनरल मोकम चंद ने बनाया सी। ये महाराज दे बहुत नज़दीक हो गया क्योंकि बहुत सच्चा सुच्चा आदमी सी और बहुत बहादुर सी, सियाणा सी। महाराज ने इसनू अपना फाइनेंस मिनिस्टर बनाया सी, जिसनू दीवान आखदे सन। तो दीवान मोकम चंद करके जाने जाते से। इस साल के शुरू विच महाराजा रणजीत सिंह बीमार हो गया और जदों ठीक होया तो गर्मियों का मौसम आ गया। उसने लाहौर के उत्तर वाले पासे शाहजहान ने 1641 अज तो को पौने 400 साल पहला एक 80 एकड़ का बाग बनाया सी। इस बाग ये 3 लैवल हैं इस बाग दे, तो उसने बहुत ही पैसा ला के ये बाग बनाया। दसन वाले दसते कि उन जमाने विच 10 लाख पाउंड इस बाग दे लागत आई सी। इस बाग दे विचकार बहुत वड्डा तला है। ये बाग एक तरह का उजड़ ही गया सी। महाराज ने इस साल दियां गर्मियां विच अपना आसन उत्थे लाया और इस बाग नूं दोबारा फिर संजीव कीता, तला साफ करा के उस विच रावी नदी का पानी पाया। तला जो बनाया सी शाहजहान ने उसने उस दे 3 पासियां ते बहुत सोहने मकान बनाए सन। बहुत वड्डा तला है ते उस दे बिल्कुल विचकार एक झरना वगदा है, फुहारा फुहारा। महाराजा रणजीत सिंह ने इत्थे एक तिदरी उसनू आखदे तिदरी एक बिल्डिंग बनाई जिस दे 3 दरवाजे सन, 3 दर। उस विच एंटर होने लई 3 दरवाजों विचों लंघ के एंटर होया जांदा सी। महाराजा अपनियां जो वड्डियां दावतां हुंदियां सन वो इत्थे दिया करदा सी। इसे तिदरी विच एक विलियम मूरक्राफ्ट नां दा आदमी होया, वो हिस्टोरियन सी इंग्लैंड दा। वो इंग्लैंड तो स्पैशली महाराजा रणजीत सिंह नूं मिलन गया सी ते उस तो पुछन गया सी कि तुसी इन्ने कामयाब किस तरह हुए, राज की है। ते महाराजा रणजीत सिंह ने उसनू सब कुछ दस्या सी इंटरव्यू विच। विलियम मूरक्राफ्ट नूं ही महाराज ने इसे तिदरी विच ठहराया सी। औरंगजेब बादशाह की लड़की हुई, उसका नाम सी जेबनिसा। जेबनिसा उसने जो फुहारा तला विच चल रहा है ते फुहारा जिथे डिगदा है आके वह पत्थर है, पानी दे विच नहीं डिगदा, पानी तो उपर उन्होंने पत्थर लाया हुआ तो पत्थर उत्तर लीकां पईयां हुईयां कि जिस तरह त्यूड़ियां पईयां होन और जेब निसा ने उस फुहारे वल देख के एक कविता लिखी सी कि हे डिगदे पानी दे चरने तू जी खुशियां और गम गमियां विच भावें कोई बादशाह है भावें कोई मंगता है सब बराबर होंदे हंजू सारियां दे इक्को जै होंदे हासे सारियां दे इक्को जै होंदे फर्क सिर्फ इन्ना ही है कि कुछ लोग सुपनियां दी दुनिया विच रहिंदे ते ओ एक डूंगी जिंदगी नहीं उपरले जा तल तो जिंदगी जी के चले जाते सुते सुते उन्हें लिखिया कि आप देख सकते हैं औरंगजेब सारा हिंदुस्तान का बादशाह सी पर इंसान इंसान ही रहिंदा है उन्हें लिखिया कि हे डिगदे पानी दे चरने तू किदे लई विरलाप कर रहा है For the falling water of the spring, for whom are you wailing? Tu kis te gham vich udaas hain, te is udaasi vich tere matthe te tiudiyan paiyan hoiyan han. O jodho charna digda te o jo kalli kalli taar digdi, on tiudiyan disiyan udaasi vich. Tainu ki तेनू की दुख सी कि सारी रात साढ़े वांग पत्थर ते सिर मार के रोंदा रहा वट काइंड ऑफ पेन हेल्पलेसनेस यू हैव दैट ऑल नाइट यू हैव बीन थ्रैशिंग योर हेड अगेंस्ट द स्लैब ऑफ स्टोन एंड क्राइंग जी है 1806 दसन जदों पहला महाराजा रणजीत सिंह बीमार हो जाता फिर लाहौर दा शालीमार बाग नूं दोबारा सुरजीत करवांदा और इसका नाम शालीमार बाग तो इसका नाम शाला बाग रखे जाता है इस साल गर्मियों में महाराजा पटियाला और महाराजा नाभा इन्हां विच वैर पै जाता है एक पिंड है दुलादी नाम का उस पिंड ते पटियाले वाला राजा साहिब सिंह अपना कब्जा दसता है नाभे का राजा जसवंत सिंह आखदा है कि पिंड साड़ी रियासत विच इस पिंड विच एक तारा सिंह नाम का सरदार रहिंदा जिहड़ा महाराजे पटियाले वालों इत्थे रह रहा है उसका कत्ल हो जाता है और महाराजा पटियाला समझदा कि नाभे दे राजे ने करवाया है इसलिए वो अपनी फौजा इस पिंड के लागे ले आंदा इधरों नाभे का राजा भी जसवंत सिंह इस पिंड के लागे फौजा इकट्ठिया कर लेंदे पहले छोटिया छोटिया झड़पा होंदिया रही फिर एक करड़ी लड़ाई हुई बहुत खून डुला पर महाराजे पटियाले का हाथ भारी रहा कुछ फैसला ना होंदा देख के दोवां धिरां ने ਵਿੱਚ ਬੰਦੇ ਪਾ ਕੇ ਸਲਾਹ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤੋਂ ਬੁਲਾਇਆ ਜਾਵੇ ਔਰ ਉਹ ਜਿਸ ਤਰ੍ਹਾਂ ਠੀਕ ਸਮਝਣ ਉਹ ਫੈਸਲਾ ਕਰ ਦੇਣ ਕਿ ਜਿਸ ਇਹ ਪਿੰਡ ਜਿਸ ਦਾ ਸਮਝਣ ਉਸਨੂੰ ਦੇ ਦੇਣ। ਇਸ ਤੋਂ ਬਾਅਦ ਦੋਵਾਂ ਰਾਜਿਆਂ ਦੇ ਵਕੀਲ ਲਾਹੌਰ ਦਰਬਾਰ ਵਿੱਚ ਪਹੁੰਚੇ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੀ ਕਹਾਣੀ ਦੱਸੀ ਔਰ ਨਾਲ ਦੱਸਿਆ ਕਿ ਜੇ ਇਹਦਾ ਫੈਸਲਾ ਜਲਦੀ ਨਾ ਹੋਇਆ ਤਾਂ ਹਜ਼ਾਰਾਂ ਹੀ ਸਿੱਖ ਨੌਜਵਾਨ ਲੜਾਈ ਵਿੱਚ ਖਤਮ ਹੋ ਸਕਦੇ ਹਨ। ਇਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ 25 ਸਾਲ ਦੀ ਉਮਰ ਹੈ। ਉਸਨੇ ਇਸ ਡਰ ਤੋਂ ਕਿ ਗੱਲ ਜ਼ਿਆਦਾ ਨਾ ਵਧੇ ਉਸੇ ਵਕਤ ਹੀ 20,000 ਜਵਾਨਾਂ ਦੀ ਫੌਜ ਨਾਲ ਲਈ, ਨਾਲ ਦੀਵਾਨ ਮੋਹਕਮ ਚੰਦ ਨੂੰ ਲਿਆ। ਉਦੋਂ ਅਜੇ ਦੀਵਾਨ ਨਹੀਂ ਬਣੇ, ਦੀਵਾਨ ਦਾ ਮਤਲਬ ਹੁੰਦਾ ਫਾਈਨੈਂਸ ਮਿਨਿਸਟਰ, ਉਦੋਂ ਹੀ ਜਰਨੈਲ ਸੀ ਮੋਹਕਮ ਚੰਦ, ਸਹਿਜਧਾਰੀ ਸਿੱਖ, ਔਰ ਨਾਲ ਆਪਣਾ ਦੋਸਤ ਫਤਿਹ ਸਿੰਘ ਆਲੂਵਾਲੀਏ ਨੂੰ ਲਿਆ। ਇਹ ਸਾਰੇ ਜਣੇ ਪਟਿਆਲੇ ਗਏ। ਦੋਵਾਂ ਰਾਜਿਆਂ ਨੇ ਪ੍ਰਾਹੁਣਚਾਰੀ ਦੀਆਂ ਬਹੁਤ ਵੱਡੇ ਪੈਮਾਨੇ 'ਤੇ ਤਿਆਰੀਆਂ ਕੀਤੀਆਂ ਹੋਈਆਂ ਸਨ। ਇੱਥੇ ਰਹਿ ਕੇ ਮਹਾਰਾਜਾ ਰਣਜੀਤ ਸਿੰਘ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ ਅਤੇ ਫਿਰ ਪੂਰੀ ਖੋਜ ਕੀਤੀ। ਇਸ ਤੋਂ ਪਹਿਲਾਂ ਕੀ ਹੋਇਆ ਸੀ ਕਿ ਜਦੋਂ ਲੜਾਈ ਹੋਈ ਰਾਜਾ ਨਾਭਾ ਔਰ ਰਾਜੇ ਪਟਿਆਲੇ ਦੇ ਵਿਚਕਾਰ, ਉਸ ਲੜਾਈ ਵਿੱਚ ਜੀਂਦ ਦਾ ਰਾਜਾ ਭਾਗ ਸਿੰਘ, ਉਹਨੇ ਮਹਾਰਾਜੇ ਪਟਿਆਲੇ ਦਾ ਸਾਥ ਦਿੱਤਾ। ਮਹਾਰਾਜੇ ਜੀਂਦ ਦਾ ਰਾਜਾ ਜੋ ਜੀਂਦ ਰਿਆਸਤ ਸੀ, ਉਸ ਰਿਆਸਤ ਦਾ ਜੋ ਰਾਜਾ ਸੀ ਉਸਦਾ ਨਾਂ ਭਾਗ ਸਿੰਘ ਸੀ। ਇੱਕ ਹੋਰ ਇਹਨਾਂ ਇਲਾਕਿਆਂ ਵਿੱਚੋਂ ਬਹੁਤ ਵੱਡਾ ਸਰਦਾਰ ਜਿਸ ਦਾ ਨਾਂ ਸਰਦਾਰ ਮਹਿਤਾਬ ਸਿੰਘ ਥਾਣੇਸਰ ਤੋਂ ਸੀ। ਮਹਿਤਾਬ ਸਿੰਘ ਸਰਦਾਰ ਨੇ ਮਹਾਰਾਜੇ ਪਟਿਆਲੇ ਦਾ ਸਾਥ ਦਿੱਤਾ ਉਹਦੀਆਂ ਫੌਜਾਂ ਦਾ, ਔਰ ਜੀਂਦ ਦੇ ਰਾਜੇ ਭਾਗ ਸਿੰਘ ਨੇ ਨਾਭੇ ਦੇ ਰਾਜੇ ਦਾ ਸਾਥ ਦਿੱਤਾ। ਔਰ ਇਸ ਲੜਾਈ ਵਿੱਚ ਸਰਦਾਰ ਮਹਿਤਾਬ ਸਿੰਘ ਸ਼ਹੀਦ ਹੋ ਜਾਂਦਾ ਹੈ। ਹੁਣ ਪਹਿਲਾਂ ਸਰਦਾਰ ਤਾਰਾ ਸਿੰਘ ਵੀ ਮਹਾਰਾਜੇ ਪਟਿਆਲੇ ਦਾ ਆਦਮੀ ਸੀ, ਪਹਿਲਾਂ ਉਹ ਸ਼ਹੀਦ ਹੋਇਆ, ਹੁਣ ਇਹ ਸਰਦਾਰ ਮਹਿਤਾਬ ਸਿੰਘ ਵੱਡੇ ਸਰਦਾਰ ਸਨ, ਇਹ ਵੀ ਪਟਿਆਲੇ ਦਾ ਆਦਮੀ। ਫਿਰ ਮਹਾਰਾਜੇ ਪਟਿਆਲੇ ਨੇ ਹੋਰ ਫੌਜਾਂ ਭੇਜੀਆਂ ਔਰ ਗੱਲ ਜ਼ਿਆਦਾ ਵੱਧ ਗਈ, ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਵਿੱਚ ਪਾਉਣਾ ਪਿਆ। ਉਹ 20,000 ਜਵਾਨਾਂ ਦੀ ਫੌਜ ਲੈ ਕੇ ਆਇਆ ਔਰ ਸਾਰੀ ਪੜਤਾਲ ਕਰਕੇ ਦੁਲਾਦੀ ਪਿੰਡ ਮਹਾਰਾਜੇ ਪਟਿਆਲੇ ਨੂੰ ਦਿੱਤਾ ਕਿ ਇਹ ਇਹਨਾਂ ਦੀ ਰਿਆਸਤ ਵਿੱਚ ਹੈ, ਇਹਨਾਂ ਦਾ ਹੱਕ ਹੈ। ਪਰ ਮਹਾਰਾਜਾ ਰਣਜੀਤ ਸਿੰਘ ਬਹੁਤ ਸਿਆਣਾ ਸੀ, ਇੱਕ ਤੀਰ ਨਾਲ ਹੀ ਕਈ ਸ਼ਿਕਾਰ ਕੀਤੇ। ਫਿਰ ਜੋ 20,000 ਫੌਜ ਆਪਣੇ ਨਾਲ ਲਿਆਂਦੀ ਸੀ ਉਹਦੇ ਨਾਲ ਇਸ ਇਲਾਕੇ ਵਿੱਚੋਂ ਜਿਹੜੇ ਮੁਸਲਮਾਨ ਨਵਾਬ ਸਨ ਉਹਨਾਂ ਨੂੰ ਹਰਾ ਕੇ ਕੋਟ ਬੱਸੀਆਂ, ਜਗਰਾਓਂ, ਇਹ ਸਾਰਾ ਇਲਾਕਾ 38 ਪਿੰਡ ਰਾਜੇ ਨਾਭੇ ਨੂੰ ਦਿੱਤੇ ਅਤੇ ਹੋਰ ਇਲਾਕਾ ਵੀ ਜਿੱਤ ਕੇ ਉਹ ਮੋਹਕਮ ਚੰਦ ਨੂੰ ਜਗੀਰ ਦਿੱਤੀ ਔਰ ਕਈ ਪਿੰਡ ਹੋਰ ਇਸ ਇਲਾਕੇ ਦੇ ਜਿੱਤ ਕੇ ਸਰਦਾਰ ਫਤਿਹ ਸਿੰਘ ਆਲੂਵਾਲੀਆ ਨੂੰ ਦੀ ਰਿਆਸਤ ਵਿੱਚ ਰਲਾਏ। ਤੇ ਵਾਪਸ ਲਾਹੌਰ ਆ ਗਏ। ਇਹ 1806 ਦਾ ਸੰਨ ਹੈ। ਹਾਂਜੀ।